ਅੱਜ ਦਾ ਸੌ ਦਿਨ ਆਵਣ ਲੱਗ ਗਾ, ਸਾਰੀ ਦੁਨੀਆਂ ਖੁਸ਼ੀ ਮਨਾ ਰਹੀ ਹੈ ਨਵੇਂ ਸਾਲ ਦੀ, ਪਰ ਅਸੀਂ ਸ਼ਬਦਾਂ ਨੂੰ ਵਿਚਾਰ ਵਿਚਾਰ ਕੇ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸਦਾ ਅਬਦ ਆਕਾਰ ਖਾਣਾ ਪੀਣਾ ਹੱਸਣਾ ਸੌਣਾ ਤੇ ਵਿਸਰ ਗਿਆ ਹੈ ਮਰਨਾ। ਅੱਜ ਦੇ ਦਿਨ ਸਾਰਿਆਂ ਨੂੰ ਖਾਣਾ ਪੀਣਾ ਹੱਸਣਾ ਸੌਣਾ ਸੁੱਝਦਾ, ਲੇਕਿਨ ਕੋਈ ਨਹੀਂ ਐਸਾ ਨਸ਼ਾ ਚੜਿਆ ਬਾਦ ਵਿਪਰੀਤ ਤੀਖਣ, ਐਸਾ ਤੀਖਣ ਮਾਦ ਵਿਪਰੀਤ ਹੈ ਉਹ ਸੁੱਝਣ ਹੀ ਨਹੀਂ ਦਿੰਦਾ ਵੀ ਕਦੀ ਦੇਖ ਕੇ ਲਈਏ ਜਿਹਨੂੰ ਅਸੀਂ ਆਪਣਾ ਗੁਰੂ ਮੰਨਦੇ ਹਾਂ ਉਹ ਕਹਿ ਹੀ ਰਿਹਾ ਹੈ ਜਿਸਮ ਦੇ ਅੰਦਰ ਚੋਰ ਲੱਗੇ ਉਹ ਸਾਰੇ ਘਰ ਨੂੰ ਲੁੱਟੀ ਜਾ ਰਹੇ ਨੇ ਤੇ ਜਿਹੜਾ ਤੇਰਾ ਦਿਨ ਹੈ ਉਹ ਸਾਰਾ ਖਾਈ ਜਾਂਦੇ ਹਨ ਤੇ ਦਿਨ ਨੂੰ ਖਾ ਖਾ ਕੇ ਸਾਰਾ ਗਹਿ ਬਰਬਨ ਘੋਰ ਅੰਦਰ ਉਹਨਾਂ ਨੇ ਉਜਾੜ ਸਿੱਟਿਆ ਤੇਰਾ ਤੇ ਤੇਰਾ ਬਾਣ ਅੰਦਰ ਗਹਿ ਬਰਬਨ ਜਨਮ ਮਰਨ ਅਨੇਕ ਬੀਤੇ ਅਨੇਕ ਬੀਤੇ ਗ੍ਰਿਆ ਸੰਗ ਬਿਨ ਕਛ ਨੰਗਾ ਪ੍ਰਿਆ ਸੰਗ ਬਿਨ ਕਛ ਨੰਗਾ ਦਿਨ ਖਾ ਗਹਿ ਬਰਬਨ ਘੋਰ शंकर हो गाते, प्रियनाथ नर हर कर हो गाते, कमला ਧਰਮ ਦੀ ਵੱਡੀ ਭਾਰੀ ਕੰਧ ਹੈ। ਆਓ ਸ਼ਬਦ ਲਈਏ ਮਹੱਲੇ ਪੰਜਵੇਂ ਦਾ। ਪਦੋਏ ਪਰਮ ਪੁਲਾਣੀ ਦੂਜੇ ਲੱਗਾ ਹਰ ਤੋਂ ਬਗੈਰ, ਰੱਬ ਤੋਂ ਬਗੈਰ ਹੋਰ ਖਾਣਾ ਪੀਣਾ ਹੱਸਣਾ ਸੌਣਾ, ਕੁਟੰਬ ਮਾਇਆ ਮਕਾਨ ਮੰਦਰ ਨੌਕਰੀਆਂ ਦੁਨੀਆਂ 'ਚ ਹੋਰ ਬਾਕੀ ਸਾਰੀਆਂ ਚੀਜ਼ਾਂ ਹੀ ਦਵੈਤ ਨੇ। ਇਸ ਕਰਕੇ ਮਹਾਰਾਜ ਕਹਿੰਦਾ ਐਸਾ ਭਰਮਾਂ 'ਚ ਪਿਆ ਭਾਦੋ ਇਹ ਭਰਮੇ ਭੁਲਾਣੀਆਂ, ਭਾਦੋ ਭਰਮੇ ਭੁਲਾਣੀਆਂ ਦੂਜੈ ਲੰਕਾ ਲੱਖ ਹੋਰ ਰਹਿਤ ਮਰਿਆਦਾ ਰੱਖੀ ਚੱਲ, ਲੱਖ ਹੋਰ ਸਿੱਖੀ ਚ ਭਾਵੇਂ ਸ਼ਿੰਗਾਰ ਕਰੀ ਚੱਲ, ਲੱਖ ਸ਼ਿੰਗਾਰ ਲੱਖ ਸ਼ਿੰਗਾਰ ਕਾਰਜ ਕਿਸੇ ਕੰਮ ਨੀ ਆਉਣੇ। ਜੇ ਤੂੰ ਨਾਮ ਨੀ ਜਪਦਾ ਜਾਂ ਬਹੁਤੀ ਬੰਦਗੀ ਨੀ ਕਰਦਾ ਜਿਸ ਲਈ ਤੂੰ ਆਇਆ ਹੈ, ਤੂੰ ਹੋਰ ਹੀ ਭਰਮਾਂ ਚ ਭੁੱਲਿਆ ਫਿਰਦਾ। ਪਾਦੋ ਏ ਪਰਮੇ ਭੁਲਾਣੀਆਂ ਦੂਜੈ ਲੱਗਾਏ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕਾਰਜ ਨਾਹੀਂ ਤਾਂ ਸ਼ਬਦ ਲਿਆ। ਏਡਾ ਵੱਡਾ ਭਰਮ ਪਿਆ ਬਾਹਮਣਾਂ ਨੂੰ ਵੀ ਭਾਦੋਂ ਦਾ ਮਹੀਨਾ ਚੜ ਗਿਆ। ਆਮ ਪੁਜਾਰੀ ਟੋਲੇ ਨਾਲ ਰਿਵਾਜ ਦੱਸਤਾ ਵੀ ਮਹੀਨਾ ਚੜੇ ਤੇ ਜ਼ਰੂਰੀ ਗੁਰਦੁਆਰੇ ਆਵੋ ਔਰ ਆਣ ਕੇ ਮਹੀਨੇ ਦਾ ਨਾਂ ਸੁਣੋ ਗੁਰੂ ਗ੍ਰੰਥ ਸਾਹਿਬ ਦੇ ਮੂੰਹ ਤੋਂ ਤੇ ਤੁਹਾਡਾ ਮਹੀਨਾ ਸੌਖਾ ਨਿਕਲ ਜਾਏਗਾ। ਇਹ ਨਹੀਂ ਕਹਿੰਦੇ ਵੀ ਜਿਹੜਾ ਮਹੀਨਾ ਸੁਣਾਇਆ ਜੇ ਵਿਚਾਰ ਲਓਗੇ ਤੇ ਹੋਰ ਹੀ ਪਟਾਕਾ ਪੈ ਜਾਣਾ। ਉਹ ਇਹ ਨਹੀਂ ਦੱਸਦੇ ਵੀ ਸ਼ਬਦ ਕਹਿੰਦਾ ਕੀ ਆ, ਉਹ ਕਹਿੰਦੇ ਬਸ ਭਾਦੋਂ ਬਸ ਕਈ ਮੂੰਹ ਤੇ ਹੱਥ ਫੇਰ ਕੇ ਉਸੇ ਵੇਲੇ ਵਾਪਸ ਆ ਜਾਂਦੀ ਬਾਬੇ ਕੋਲੋਂ ਨਾਂ ਸੁਣਿਆ ਆ। ਇਹ ਇੰਨੇ ਭਰਮਾਂ ਚ ਦੁਨੀਆਂ ਪੈ ਗਈ ਆ। ਹੁਣ ਵੀ ਬਾਰਾਂ ਮਾਹ ਦਾ ਪਾਠ ਜਾਂ ਸਾਰਾ ਇਹ ਸਾਰੇ ਮਹੀਨਿਆਂ ਦੇ ਇਹ ਹਿੰਦੂਆਂ ਚ ਹੁੰਦਾ ਸੀ। ਤਿੱਥ ਵਾਰ ਸੇਵੇਂ ਮੂਰਖ ਮੁਗਧ ਗਵਾਰ, ਮਹਾਰਾਜ ਪਹਿਲੇ ਦਰਜੇ ਦੇ ਨਲਾਇਕ ਬੰਦੇ ਨਲਾਇਕ ਸਿੱਖ ਉਹਨਾਂ ਨੂੰ ਕਹਿ ਰਹੇ ਜਿਹੜੇ ਇਹ ਤਿਉਹਾਰ ਮਨਾਉਂਦੇ ਨੇ ਜਾਂ ਇਹ ਥਿੱਥੀਆਂ ਵਾਰਾਂ ਸੇਵਦੇ ਨੇ ਕਿ ਪੋਸ ਦੀ ਸੱਤੀ ਨੂੰ ਦਸਮ ਪਾਤਸ਼ਾਹ ਪੈਦਾ ਹੋਏ ਸੀ, ਅੱਜ ਦਾ ਦਿਨ ਬੜਾ ਪਵਿੱਤਰ ਹੈ ਤੇ ਬਾਕੀ ਦੇ ਸਾਰੇ ਦਿਨ ਭੈੜੇ। ਇਹ ਸਾਰੀਆਂ ਚੀਜ਼ਾਂ ਹਿੰਦੂਇਜ਼ਮ ਚੋਂ ਆ ਰਹੀਆਂ ਲੇਕਿਨ ਅਸੀਂ ਸ਼ਬਦ ਦੀ ਟੇਕ ਨਹੀਂ ਰਹੇ। ਮਹਾਰਾਜ ਜੀ ਕਹਿੰਦੇ ਦੇਖ ਤੂੰ ਭਰਮਾਂ ਚ ਭੁੱਲਾ ਹੈ ਨਾ, ਦੇਖ ਤੇਰਾ ਕੀ ਹਾਲ ਹੋਊਗਾ। ਦੇਖੋ ਅੱਗੇ ਸ਼ਬਦ ਪਟਾਕਾ ਸੀ ਪਾਉਂਦਾ, तेनू कहना प्रेत हो गया इन शाम क्यों पैन डे घरों कडो छेती ना इस वेले कैसन प्रेत तेनू इन्हें ना प्रेत तेन घर च भी नहीं रहन देना तू इने भरमा च भुले भी दूजे ऐसा लगा तू रब न भुल के जिन अल तू लगा उन्होंने जिन्हें तेरे तेरा हेत है ना टब्बर अल उन्होंने देखी की करना जित दिन देहे प्रेत कहणगे ते एक होर ही बैक ग्राउंड च काम चल रहा वैक्सीन जिन्हों घर दे रही देख जांदे छड़ के तेरा कुछ नहीं बिगाड़ सकते कुछ नहीं सवार सकते क्यों तेरे हाथ मुड़ते जा रहे ने तेरा तन कंपन रहे है तेरे हड कड़क रहे ने बड़ी मुश्किल ना तेरी जिंद फसी पई है और तू अत तकलीफ चा
हाथ मरोड़े तन कंपे हाथ मरोड़े तन कंपे
क्या हुआ सेठ तेरा लाल रंग सी जद जिंद निकल गई तेरा पूनी अर्गा चिट्टा रंग हो गया जिदा पूनी हुंदी रूम सियाहो हुआ सेत मैंने चिट्टा रंग
हाथ मरोड़े तन कपे हाथ मरोड़े तन कपे सियाहो
तड़फ रहा तू जो किया हूं भोग तेन एदा ही जिद तेरी कढ़नी है पर जिन्हों की जिंद जिन्हों शब्द की कमाई कर ली है सतगुरु वाले हो गए ने दी जान बहुत सौखी निकलती है जेडे गुरु वाले जाना नाम जपया पुकर का ही अखीर त्यान के नाम है असि अगला शब्द ही यो लवोंगे भी जेड़ा नाम असि रोज जपते हैं समझो व्यर्थ नहीं प्रभ कर लिया किसी का तिल ना गवाए वह अंती वेले आके प्रगट होंदा है शब्द स्पष्ट करता है पर आओ पहला यह शब्द ले लीए जिन्हों का नाम नहीं जपया होंदा वह की करते ने
हाथ मरोड़े हाथ मरोड़े तन कपे हाथ मरोड़े तन कपे स्याहो शरणागति
ਸ਼ਰਨਾਗਤ ਹੁੰਦੇ ਆ ਉਹਨਾਂ ਨੂੰ ਜਹਾਜ਼ ਦੇ ਦਿੰਦਾ ਆਪਣੇ ਚਰਨਾਂ ਦਾ। ਚਰਨ ਕਹਿੰਦੇ ਸ਼ਬਦ ਨੂੰ, ਸ਼ਬਦ ਰੂਪੀ ਜਹਾਜ਼ ਉਹਨਾਂ ਨੂੰ ਉਡਾ ਕੇ ਲੈ ਜਾਂਦਾ, ਉਹਨਾਂ ਦੀ ਜਿੰਦ ਏਦਾਂ ਨੀ ਨਿਕਲਦੀ।
ਨਾਨਕ ਚਰਨ ਪ੍ਰਭ ਦੇ,
ਇਹਨਾਂ ਦਾ ਗੁਰੂ ਨਾਲ ਹੇਤ ਹੁੰਦਾ ਨਾ ਜ਼ਿੰਦਗੀ ਚ। ਤੇ ਜਿਹੜਾ ਗੁਰੂ ਨਾਲ ਰੱਖਣ ਵਾਲਾ, ਗੁਰ ਵੀ ਕਿਹੜਾ ਰਾਰੇ ਨੂੰ ਔਂਕੜ ਵਾਲਾ ਅਕਾਲ ਪੁਰਖ, ਦੂਸਰਾ ਨੀ ਗੁਰ ਮੰਨਿਆ। ਜਿਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰ ਕਹਿ ਲਓ ਜੀ, ਇਹ ਗੁਰੂ ਮਹਾਰਾਜ ਨੇ ਸਪੈਸ਼ਲ ਲਫ਼ਜ਼ ਲਿਖੇ ਆ ਗੁਰ। ਇੱਥੇ ਕਹਿੰਦਾ ਮਹਾਰਾਜ ਕਹਿੰਦੇ
ਸੇ ਪਾਤੋਂ ਨਰਕੀ ਨ ਪਾਈ ਹੈ ਗੁਰ ਰੱਖਣ ਵਾਲਾ।
ਗੁਰ ਲਫ਼ਜ਼ ਗੁਰ ਸ਼ਬਦ ਹੈ ਜਿਹੜਾ ਪੜ੍ਹਦੇ ਹਾਂ ਜੋ ਜਪਦੇ ਹਾਂ, ਜਿਹੜਾ ਉਹਨਾਂ ਚ ਹੇਤ ਹੁੰਦਾ। ਆਪਾਂ ਅਗਲਾ ਸ਼ਬਦ ਹੀ ਇਹ ਲੈਣਾ ਵੀ ਹੇਤ ਕਾਹਦੇ ਚ ਲਾਉਣਾ ਹੈ, ਕੀ ਗੁਰੂ ਦੀ ਦੇਹੀ ਚ ਲਾਉਣਾ ਹੇਤ, ਕੀ ਗੁਰੂ ਦੀ ਹੋਰ ਕੋਈ ਸੇਵਾ ਹੈ ਸਿਵਾਏ ਉਸ ਜਪਣ ਤੋਂ ਬਗੈਰ, ਹੇਤ ਕੀ ਹੈ। ਹੇਤ ਰੋਗ ਕਾ ਸਗਲ ਸੰਸਾਰ, ਹੇਤ ਕੇ ਬੰਧਨ ਤੋੜ ਨਾ ਸਕੇ ਤਾਂ ਜਮ ਕਰੇ ਖੁਆਰੀ ਜੀ। ਹੇਤ ਦੇ ਨਾਲ ਹੀ ਜੂਨਾਂ ਚ ਪੈਂਦਾ ਹੈ ਤੂੰ ਅੰਤਕਾਰ ਜੋ ਲਛਮੀ ਸਿਮਰੇ, ਐਸੀ ਚਿੰਤਾ ਮੈਂ ਜੋ ਮਰੇ ਸੱਪਾਂ ਦੀ ਜੂਨ, ਉਹ ਭੂਤਾਂ ਦੀ ਜੂਨ, ਹੋਰ ਇੰਨੀਆਂ ਜੂਨਾਂ ਲਿਖੀਆਂ ਜਿਹਨਾਂ ਚ ਤੂੰ ਇਹਨਾਂ ਹੇਤ ਕਰਕੇ ਪੈਂਦਾ। ਕਿਉਂ ਹੇਤ ਕੇ ਬੰਧਨ ਤੋੜ ਨਾ ਸਕੇ, ਜੀਂਦੇ ਜੀ ਤੂੰ ਹੇਤ ਦੇ ਬੰਧਨ ਤੋੜੇ ਨਹੀਂ, ਨਾਮ ਜਪਿਆ ਨਹੀਂ, ਇਸ ਕਰਕੇ ਉਹ ਨਾਲ ਹੀ ਤੇਰੇ ਜਾਂਦੇ। ਤੇ ਉੱਦਾਂ ਜਿਹਾ ਬੀਜੇ ਸੋ ਲੈਣੇ ਕਰਮਾ ਸੰਦੜਾ ਖੇਤ ਜਿਹੜੇ ਸੀ। ਬਾਕੀ ਜਿਹੜਾ ਗੁਰੂ ਗੁਰ ਨਾਲ ਰੱਖਣ ਵਾਲਾ ਹੇਤ ਹੈ, ਇੱਥੇ ਗੁਰ ਰਾਰੇ ਨੂੰ ਔਂਕੜ ਹੈ, ਉਹ ਜਿਹੜਾ
ਸੇਪਾ ਤੂੰ ਨਰਕੀ ਨ ਪਾਈ ਹੈ ਗੁਰ ਰੱਖਣ ਵਾਲਾ ਹੈ।
ਨਰਕ ਕੋਈ ਥਾਂ ਨਹੀਂ ਹੈ, 84 ਲੱਖ ਨਰਕ ਸੋ ਮਨਮੁਖ ਭੋਗਾ। ਇਹ 84 ਲੱਖ ਜੂਨਾਂ ਨੂੰ ਵੀ ਨਰਕੀ ਕਿਹਾ, ਐਸੀਆਂ ਐਸੀਆਂ ਭੈੜੀਆਂ ਜੂਨਾਂ ਜਿਹਨਾਂ ਨੂੰ ਬੰਦਾ ਵੀ ਦੇਖ ਸਕਦਾ ਵੀ ਏਦਾਂ ਗੰਦ ਚ ਕਿੱਦਾਂ ਰਹਿੰਦੀਆਂ, ਉਹ ਸਾਰੇ ਨਰਕ ਨੇ। ਗੁਰਮੁਖ ਲੇਪ ਨਾ ਮਾਸਾ ਹੈ, ਗੁਰਮੁਖ ਨੂੰ ਕਦੀ ਲੇਪ ਨਹੀਂ ਲੱਗਦੀ, ਪਰ ਜਿੰਨੀਆਂ ਜੂਨਾਂ ਇਹਨਾਂ ਨੂੰ ਵੀ ਨਰਕ ਲਿਖਿਆ। ਮਹਾਰਾਜ ਕਹਿੰਦੇ ਇਹਨਾਂ ਚ ਨਹੀਂ ਪਏਗਾ, ਜੇ
ਸੇ ਪਾਤੋ ਨਰਕੀ ਨਾ ਪਾਈ ਹੈ, ਸੇ ਪਾਤੋ ਨਰਕੀ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ, ਸੇ ਪਾਤੋ ਨਰਕੀ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ, ਗੁਰ ਰੱਖਣ ਵਾਲਾ ਹੇਤ।
ਹੁਣ ਗੁਰ ਦਾ ਹੇਤ ਕਿੱਦਾਂ ਕਰੀਏ, ਕੀ ਉਹਦੇ ਪਾਠ ਕਰੀਏ, ਕੀ ਬਾਣੀ ਪੜ੍ਹੀਏ, ਕੀ ਵਧੀਆ ਕਿਸਮ ਦੇ ਗੁਰਸਿੱਖ ਬਣ ਜਾਈਏ। ਬੜੇ ਜੋ ਵੀ ਸਿੱਖੀ ਚ ਬਾਕੀ ਸਭ ਕੁਛ ਆ ਰਿਹਾ ਸਵਾਏ ਨਾਮ ਜਪਣ ਤੋਂ, ਕੀ ਉਹ ਗੁਰ ਨਾਲ ਹੇਤ ਹੈ, ਆਪਾਂ ਅੱਜ ਇਹ ਲੱਭਣਾ ਹੈ। ਇਸ ਕਰਕੇ ਅਗਲਾ ਸ਼ਬਦ ਅਸੀਂ ਮਹੱਲੇ 5ਵੇਂ ਦਾ ਲੈਂਦੇ ਹਾਂ ਵੀ ਹੇਤ ਕੀ ਚੀਜ਼ ਹੈ। ਉਹ ਬੜੇ ਸਪਸ਼ਟ ਕਰਦੇ ਹੈ ਵੀ ਜਿਹੜਾ ਨਾਮ ਜਪਣਾ ਹੈ ਇਹੋ ਹੀ ਹੇਤ ਹੈ। ਉਹ ਸ਼ਬਦ ਹੈ ਟਾਕਰਾ ਹੈ। ਉਹਨਾਂ ਦਾ ਰਮਾਇਣ ਮਹਾਂਭਾਰਤ ਸ਼ੁਰੂ ਤੋਂ ਸੀ ਹਰ ਹਰ ਮਹਾਂਦੇਵ, ਦੇਖਣ ਵਾਲੀ ਚੀਜ਼ ਹੈ। ਉਹ ਸਦਾ ਹੀ ਨਾਰਾ ਉਹਨਾਂ ਦਾ ਸੀ ਹਰ ਹਰ ਮਹਾਂਦੇਵ। रामायण तो चले आ रहा महाभारत सारा ओ हर हर रब दा लेकिन बाणी च सारा हर हर जो पहली महले ना भी सारिया ना भगता ना भी जो हर हर कीर्तन नाम मनिया हर रब दा भी हरन वाला सारी चीजा नू तो हर जो है एक कीर्तन नाम है एक सत्ते नाम नहीं है लेकिन एक शब्द है जिन्हू जपते सी वो रब दा नाम है लेकिन जिथे कीर्तन नाम रिपीट हो जाए ये सारी बाणी जो थम रूल है उथे जपना इशारा है इथे रहाओ दी तुक ही इसे ते है कि जेदा जपन नाल हेत हो जाएगा वो है गुरदा हेत इथे बड़ा स्पष्ट कीता है महले बिलावल महला पंजवां ते पन्ना 810 पन्ना 810 महला पंजवां हुण इस शब्द चौंकी दे अखीरले सारे शब्द ही ये आपां लांगे कि जेड़ा जपना है ना एहो ही हेत है एहो ही रब दी सेवा है एहो ही सब कुछ है इस करके आपां रहाओ दी तुक लेने हैं
मुठक बैठक सोवते
आपां जो गाउण वाली ट्यून कह लो जां गाउण दा तरीका सी उन्ना रखिया जिन्नी वारी हर लिखिया उन्नी वारी बोलना अखर लिखे सही गावां ताकि शब्द दा जिस ताल जिस वजत जिस स्ट्रेस च शब्द लिखिया है ओही असी रहाओ दी तुक पहला लांगे लेकिन रहाओ तो पहला दो तुकां हैं जिन्हां नाल रहाओ जो समाउणा है वह भी आपां शब्द सुरत दी खेड समझ के वह बड़े ध्यान नाल वाचणियां हां पहला आपां जरा रहाओ दी तुक है वो पूरी कह लिए आओ हर 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 हरे हर 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 हरे हर 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 हरे हर 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 ਬਾਣੀ ਦੀ ਮਦਦ ਹੀ ਇਹੋ ਹੈ ਗੁਰਬਾਣੀ ਜਿੱਥੇ ਲਫ਼ਜ਼ ਆਉਂਦਾ ਉੱਥੇ ਸ਼ਬਦ ਜਿਹੜਾ ਜਪਣ ਵਾਲ ਉਹਦੇ ਵੱਲ ਇਸ਼ਾਰਾ ਆਮ ਸਾਰੇ ਗੁਰਬਾਣੀ ਦੇ ਲਫ਼ਜ਼ ਲੇਕਿਨ ਜਿਹੜੀ ਗੁਰਬਾਣੀ ਜਿੱਥੇ ਗੁਰਮਤ ਲਿਖਿਆ ਉਹਦਾ ਮਤਲਬ ਗੁਰਬਾਣੀ ਇਹ ਕਦੀ ਇਹ ਵੀ ਚੀਜ਼ ਬਰੀਕ ਪਿਛਲੇ ਅਸੀਂ ਸ਼ਬਦ ਚੌਂਕੀਆਂ 'ਚ ਕਲੀਅਰ ਕਰ ਰਹੇ ਹਾਂ ਥਾਂ ਥਾਂ ਗੁਰਬਾਣੀ ਦੇ ਸ਼ਬਦ ਲੈ ਕੇ ਵੀ ਉੱਥੇ ਉਹ ਸ਼ਬਦ ਜਪਣ ਵਾਲ ਇਸ਼ਾਰਾ ਹੈ ਐਸ ਗੁਰਬਾਣੀ ਵਾਲੇ ਨਹੀਂ ਜਿੱਥੇ ਵੀ ਗੁਰਬਾਣੀ ਵਾਲ ਇਸ਼ਾਰਾ ਹੈ ਉਹ ਸਤਿਗੁਰੂ ਦੀ ਮੱਤ ਹੈ ਕੋਈ ਵਿਰਲਾ ਗੁਰਮਤ ਚੱਲੇ ਜੀਓ ਸਤਿਗੁਰ ਕੀ ਜਿਸ ਨੂੰ ਮੱਤ ਆਵੇ ਸੋ ਸਾਰੀ ਗੁਰਬਾਣੀ ਜੋ 1429 ਸਫ਼ਿਆਂ 'ਚ ਹੈ ਮੈਂ 1430 ਨਹੀਂ ਕਹਿੰਦਾ ਹੁੰਦਾ 1429 ਸਫ਼ਿਆਂ 'ਚ ਜਿੰਨੀ ਮੱਤ ਹੈ ਉਹ ਸਾਰੀ ਹੀ ਗੁਰਮਤ ਹੈ ਇਸ ਗੁਰਮਤ ਜਿਹੜੀ ਹੈ ਉਹ ਦਰੜਾਏਗੀ ਆਹ ਹੁਣ ਗੁਰਮਤ ਹੈ ਸਾਰਾ ਸ਼ਬਦ ਇਹਦੇ ਵਿੱਚ ਇੱਕ ਮੱਤ ਦਰੜਾਈ ਜਾ ਰਹੀ ਹੈ ਆਮਦਿਨ ਹਰ ਹਰ ਨਾਮ ਤੇ ਆਵੋ ਗੁਰ ਸਤਿਗੁਰ ਕੀ ਮੱਤ ਲੈਣੀ ਸਾਰੀ ਮੱਤ ਹੀ ਗੁਰਮਤ ਜਿਹੜੀ ਇਸ ਵੱਲੇ ਲਾਏਗੀ ਕਿਹਦੇ ਵੱਲ ਵੀ ਉਹਦੇ ਨਾਲ ਹੇਤ ਕਰ ਜਪਣ ਵੱਲ ਹਰ 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 ਬੁਝਾਰਤ ਲੱਭਣੀ ਪੈਣੀ ਹੈ ਮਹਾਰਾਜ ਨੇ ਬਾਰ ਬਾਰ ਏਡਾ ਨਾਮ ਰਿਪੀਟ ਕੀਤਾ ਹੈ ਇਹਦਾ ਮਤਲਬ ਹੈ ਇਹਦੇ ਚ ਕੁਛ ਅਸੀਂ ਸਮਝੇ ਸੂਜੇ ਨੂੰ ਸਮਝਣਾ ਹੈ ਪੜਿਆ ਨਾ ਹੀ ਭੇਦ ਬੁੱਝਿਆ ਪਾਈਏ ਇਹਦੇ ਚ ਕੋਈ ਬਾਤ ਬੁੱਝਣੀ ਹੈ ਉਹ ਬਾਤ ਕੀ ਹੈ
ਬੈਠ ਸੋ ਤੇ ਕਰੀਏ ਬੋਲੋ ਵਾਹਿਗੁਰੂ ਜੀ। ਕਰਕੇ ਪੰਜ ਸਿੰਘ ਇੰਨੀ ਵਾਰੀ ਬੁਲਾਉਂਦੇ ਹੈ ਭਾਈ, ਇਹਨੂੰ ਬੋਲੀ ਜਾਣਾ ਹੈ ਜਿਹੜਾ ਫਤਿਹ ਦੇ ਵਿੱਚ ਗੁਪਤ ਸ਼ਬਦ ਹੈ ਚਵੱਖਰਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਘਰ ਦਾ, ਜੋ ਪੰਜਾਂ ਸਿੰਘਾਂ ਥਾਣੀ ਉਹ ਸ਼ਬਦ ਆਉਂਦਾ ਹੈ ਉਹਨੂੰ ਹੀ ਹੈ। ਹਰ 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 ਉਹਨੂੰ ਹੇਤ ਰੱਖੀ, ਬਾਕੀ ਜੋ ਉਹ ਦਰੜਾਉਣ ਤੋਂ ਬਾਅਦ ਆਪਣੀ ਆਪਣੀ ਮੱਤ ਨਾਲ ਜਿਹੜਾ ਮਿਲਦਾ ਨਹੀਂ ਹੈ ਕਿਸੇ ਜਥੇ ਦਾ ਕਿਸੇ ਜਥੇ ਨਾਲ, ਉਹ ਬਾਟਾ ਇਸ ਵੇਲੇ ਤਿਆਰ ਕਰਨਾ ਔਰ ਇਹ ਦਰੜਾਉਣ ਤੋਂ ਬਾਅਦ ਖੜੇ ਹੋ ਕੇ ਜੋ ਆਪਣੀ ਮਨ ਮੱਤ ਨਾਲ ਜੋ ਕੁਛ ਉਹ ਕਹਿ ਰਹੇ ਹੈ ਉਹਦੇ ਚ ਬੇਸ਼ੱਕ ਤੇਰਾ ਹੇਤ ਰਹੇ ਨਾ ਰਹੇ, ਪਰ ਇਸ ਚੀਜ਼ ਚ ਜ਼ਰੂਰ ਹੇਤ ਰਹੇ ਕਿ ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ। ਬਿਲਾਵਲ ਮਹੱਲਾ ਪੰਜਵਾਂ।
ਚਰਨ ਭਏ ਸੰਤ ਬੋਹੇ ਥਾ ਤਰੇ ਸਾਗਰ ਜੇਤ, ਚਰਨ ਭਏ ਸੰਤ ਬੋਹੇ ਥਾ ਤਰੇ ਸਾਗਰ ਜੇਤ,
ਜਿਹਦੇ ਨਾਲ ਤੂੰ ਸੰਸਾਰ ਰੂਪੀ ਇਹ ਸਾਗਰ ਤਰ ਜਾਏਗਾ, ਜਿਹਦੇ ਨਾਲ ਉਹਨੇ ਚਰਨ ਭਏ ਸੰਤ ਬੋਹੇ, ਇਹਦੇ ਵਿੱਚ ਹੀ ਸਾਰੀ ਕੁੰਡੀ ਖੋਲ੍ਹ ਦਿੱਤੀ ਵੀ ਹਿੰਦੂਇਜ਼ਮ 'ਚ ਚਰਨ ਜੋ ਗੁਰੂ ਦੇ ਹੁੰਦੇ ਅਤੇ ਜਿਹੜਾ ਸੰਤ ਹੈ ਹਿੰਦੂਆਂ ਦਾ ਬਾਹਰ ਹੁੰਦਾ ਸੀ ਦੇਹ 'ਚ ਹੁੰਦਾ ਸੀ, ਪਰ ਗੁਰੂ ਮਹਾਰਾਜ ਨੇ ਇੱਥੇ ਕਮਾਲ ਕਰਤੀ ਵੀ ਜਿਹੜਾ ਸਾਡਾ ਚਰਨ ਹੈ ਸੰਤ ਹੈ ਸਾਧ ਹੈ ਜਹਾਜ਼ ਹੈ ਸਭ ਕੁਛ ਉਹ ਕੀ ਹੈ ਉਹ ਹਰ 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 ਹਰ
ਚਰਨ ਭਏ ਸੰਤ ਬੋਹੇ ਥਾ ਕਰੇ ਸਾਗਰ ਖੇਤ, ਚਰਨ ਭਏ ਸੰਤ ਬੋਹੇ ਥਾ ਕਰੇ ਸਾਗਰ ਜੇਤ,
ਜਿਹੜਾ ਤੇਰਾ ਅੰਦਰ ਮਹਾਂ ਗਹਿਬਰ ਬਣ ਘੋਰ ਹੈ, ਅੰਦਰ ਵਿਕਾਰਾਂ ਦਾ ਤੇਰਾ ਜੰਗਲ ਬਣਿਆ ਪਿਆ ਨਾ ਅੰਦਰ ਬੁਰੀਆਂ ਆਦਤਾਂ ਦਾ, ਉਹ ਕਹਿੰਦੇ ਮਾਰਗ ਪਾਏ ਉਦਿਆਨ ਮੈਂ, ਉਹਦੇ 'ਚ ਤੂੰ ਮਾਰਗ ਤੈਨੂੰ ਪਤਾ ਰਾਸਤੇ ਦਾ ਪਤਾ ਲੱਗ ਜਾਏਗਾ, ਪਰ ਇੱਕ ਚੀਜ਼ ਗੁਰੂ ਕਰੇਗਾ ਗੁਰ ਦੱਸੇ ਰਹਾਓ ਤੂੰ ਪਹਿਲੀਆਂ ਦੋ ਤੁਕਾਂ, ਅੱਗੇ ਭੇਤ ਆਉਣਾ ਹੈ, ਇਹਨਾਂ ਦੋਵਾਂ ਤੁਕਾਂ ਨਾਲ ਜਿਹੜਾ ਭੇਤ ਹੈ ਉਹਦੇ 'ਚ ਸਮਾ ਜਾਣਾ ਹੈ। ਉਹ ਭੇਤ ਇਹ ਨਹੀਂ ਵੀ ਇੱਕ ਡਾਕਟਰ ਨਾਲ ਪ੍ਰਸਕ੍ਰਿਪਸ਼ਨ ਦਿੱਤੀ ਹੈ ਅਤੇ ਤੁਸੀਂ ਉਹ ਪ੍ਰਸਕ੍ਰਿਪਸ਼ਨ ਲੈ ਕੇ ਉਹਨੂੰ ਪੀੜ੍ਹੀ 'ਤੇ ਸ਼ਿੰਗਾਰ ਕੇ ਉਹਦੇ 'ਤੇ ਰੁਮਾਲੇ ਪਾ ਕੇ ਉਹਦੇ 'ਤੇ ਚਾਨਣੀ ਲਾ ਕੇ ਉਹਦੇ 'ਤੇ ਚੌਰ ਕਰੀ ਚੱਲੋ ਅਤੇ ਕਹਿ ਦਿਉ ਅਤੇ ਰੋਜ਼ ਪ੍ਰਸਕ੍ਰਿਪਸ਼ਨ ਦੇ ਦਰਸ਼ਨ ਕਰ ਰਹੇ ਅਤੇ ਪਾਠ ਕਰ ਲਏ ਭਾਈ, ਜਿਨ ਚਿਕਰ ਉਸ ਦੇ ਮੁਤਾਬਕ ਤੁਸੀਂ ਡਿਸਪੈਂਸਰੀ 'ਚੋਂ ਦਵਾ ਨਹੀਂ ਲਾਓਗੇ ਸੰਜਮ ਨਹੀਂ ਕਰੋਗੇ ਉਸ ਨਾਲ ਬਿਮਾਰੀ ਨਹੀਂ ਹਟਾਉਣੀ। ਇਸ ਕਰਕੇ ਜਿਹੜੀ ਇਹ ਸਾਡੇ ਕੋਲ ਗੁਰਮਤ ਹੈ ਇਹਨੂੰ ਸਮਝੇ ਸੂਝੇ ਪੜ੍ਹ ਪੜ੍ਹ ਬੂਝੇ ਅੰਤ ਨਿਰੰਤਰੇ ਸਾਚਾ, ਦੱਖਣੀ ਓਂਕਾਰ ਮਹੱਲਾ ਪਹਿਲਾ। ਬਾਬਾ ਨਾਨਕ ਕਹਿੰਦਾ ਇਹਨੂੰ ਸਮਝੋ ਪੜ੍ਹੋ ਬਾਰ ਬਾਰ ਭਾਈ ਜੀ ਕੋਈ ਚੀਜ਼ ਬੁੱਝੋ, ਮੈਂ ਇੱਕ ਭੇਤ ਵਾਲੀ ਗੱਲ ਕਹੀ ਹੈ ਗੁਰ ਦੱਸੇ ਭੇਤ,
ਮਾਰਗ ਪਾਏ ਉਦਿਆਨ ਮੈਂ ਗੁਰੇ ਦੱਸੇ ਭੇਤ, ਹਰ 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 ਹਰਿ ਉਸ ਵੇਲੇ ਦਾ ਮੁਹੱਲੇ ਪੰਜਵੇਂ ਦੇ ਵੇਲੇ ਜਿਹੜਾ ਜੀਂਦਾ ਬੰਦਾ ਸੀ ਜਿਹਨਾਂ ਨਾਲ ਮੁਹੱਲੇ ਪੰਜਵੇਂ ਦੇ ਜੇ ਨੂੰ ਦੇਖਿਆ ਸੀ ਉਹ ਸੀ ਭਾਈ ਗੁਰਦਾਸ। ਉਹ ਵੀ ਆਪਣੀ ਕੱਚੀ ਬਾਣੀ 'ਚ ਲਿਖਤ 'ਚ ਲਿਖਦੇ ਨੇ ਗੁਰ ਅਰਜਨ ਵਿੱਚੋਂ ਕੁਰਬਾਨੀ। ਹੋਰ ਉਹਨਾਂ ਨਾਲ ਸ਼ਹੀਦੀ ਬਾਰੇ ਤਾਂ ਨਹੀਂ ਕੁਛ ਵੀ ਲਿਖਿਆ, ਪਤਾ ਨਹੀਂ ਹਕੂਮਤ ਤੋਂ ਟਰ ਗਏ, ਕੋਈ ਵੀ ਲਾਈਨ ਸ਼ਹੀਦੀ ਦੀ ਨਹੀਂ ਪਾਈ ਵੀ ਮਹਾਰਾਜ ਉਹਨਾਂ ਦੇ ਸਾਹਮਣੇ ਐਡਾ ਵੱਡਾ ਹਾਦਸਾ ਹੋ ਗਿਆ, ਉਹਨਾਂ ਨਾਲ ਵਾਰ ਦੇ ਵਿੱਚ ਕੋਈ ਚੀਜ਼ ਨਹੀਂ। ਪਰ ਗੁਰੂ ਅਰਜਨ ਮੁਤਾਬਿਕ ਇੱਕੋ ਚੀਜ਼ ਬੜੀ ਅਜੀਬ ਲਿਖ ਰਹੇ ਨੇ, ਗੁਰ ਉਪਦੇਸ਼ ਨਾ ਵੀਸਰੇ ਬਾਬੀਹੇ ਜੂ ਆਖ ਬਸ। ਜਿੱਦਾਂ ਬਬੀਹਾ ਬਾਰ ਬਾਰ ਪੀ ਕਹਾਂ ਉਹ ਬੋਲਦਾ ਸੀ, ਕਹਿੰਦੇ ਗੁਰੂ ਅਰਜਨ ਸਦਾ ਹੀ ਜਿਹੜਾ ਗੁਰੂ ਦਾ ਉਪਦੇਸ਼ ਗੁਰਮੰਤਰ ਸ਼ਬਦ ਦਿੱਤਾ ਸੀ, ਬਾਬੀਹੇ ਜੂ ਆਖ ਬਸਣਾ, ਗੁਰ ਉਪਦੇਸ਼ ਨਾ ਵੀਸਰ। ਗੁਰੂ ਮਹਾਰਾਜ ਨਾਲ 16-17-18 ਸਾਲ ਦੀ ਉਮਰ ਛੋਟੀ ਜਿਹੀ ਗੱਦੀ ਲੈ ਗਏ ਸੀ, ਲੇਕਿਨ ਉਹ ਭਗਤ ਸ਼ੁਰੂ ਤੋਂ ਸੀ ਜਨਮ ਤੋਂ ਹੀ, ਲੇਕਿਨ ਐਡੇ ਵੱਡੇ ਭਗਤ ਹੁੰਦਿਆਂ ਹੋਇਆਂ ਵੀ ਉਹ ਜਪਦੇ ਰਹਿੰਦੇ ਸੀ ਅਤੇ ਉਹਨਾਂ ਦਾ ਹੇਤ ਕਾਹਦੇ ਨਾਲ ਸੀ। ਇਹਦਾ ਫਾਇਦਾ ਕੀ ਹੋਏਗਾ?
ਪੰਜ ਚੋਰ ਆਗੇ ਭਾਗੇ, ਪੰਜ ਚੋਰ ਆਗੇ ਭਾਗੇ, ਜਪ ਸਾਧ ਸੰਗੇ, ਪੰਜ ਚੋਰ ਆਗੇ ਭਾਗੇ, ਜਪ ਸਾਧ ਸੰਗੇ।
ਇੱਥੇ ਸਪਸ਼ਟ ਹੀ ਹੋ ਗਿਆ ਵੀ ਜਿਹੜਾ ਸਾਧ ਹੈ ਉਹ ਅੰਦਰ, ਕਿਉਂਕਿ ਪੰਜ ਚੋਰ ਅੰਦਰਲੇ ਨੇ, ਕਾਮ ਕਰੋ ਲੋਭ ਮੋਹ ਹੰਕਾਰ। ਜਿਉਂ ਜਿਉਂ ਜਪਿਆ ਉਹ ਵਸ ਹੁੰਦੇ ਗਏ, ਅੱਗੇ ਅੱਗੇ ਭੱਜਦੇ ਗਏ। ਮਹਾਰਾਜ ਕਹਿੰਦੇ ਜਾ ਕੇ ਅੰਦਰ ਜਦੋਂ ਸਾਧ ਦਾ ਸੰਗ ਹੋਇਆ, ਕਾਮ ਕ੍ਰੋਧੇ ਨਗਰ ਵਾ ਭਰਿਆ, ਮਿਲ ਸਾਧੂ ਖੰਡਣ ਖੰਡਾ ਹੈ। ਇਸ ਕਰਕੇ ਸਾਧੂ ਅੰਦਰਲਾ ਹੈ, ਸਾਧ ਸੰਗਤ ਅੰਦਰਲੀ ਹੈ। ਇੱਥੇ ਸਪਸ਼ਟ ਹੋ ਗਿਆ ਪੰਜ ਚੋਰ ਭਾਗੇ ਭਾਗੇ, ਜਪ ਸਾਧ ਸੰਗੇ, ਪੰਜ ਚੋਰ ਭਾਗੇ ਭਾਗੇ, ਜਪ ਸਾਧ ਸੰਗੇ। ਕਾਮ ਕ੍ਰੋਧ ਇਹ ਪੰਜੇ ਚੋਰ ਗਾਉਣ ਨਾ ਵਸ ਨਹੀਂ ਆਉਣੇ, ਪੰਜ ਚੋਰ ਕੋਸ਼ਿਸ਼ ਕਰ ਲਓ ਖੰਡ ਪਾਠ ਕਰਨਾ ਵਸ ਨਹੀਂ, ਪੰਜ ਚੋਰ ਸਾਰੀ ਉਮਰ ਬਾਣੀ ਪੜ੍ਹੀ ਚਲੋ ਵਸ ਨਹੀਂ, ਪੰਜ ਚੋਰ ਸਿੱਖੀ ਚ ਹੋਰ ਜੋ ਮਰਜ਼ੀ ਕਰ ਚਲੋ, ਇਹ ਵਸ ਨੀ ਆਉਣੇ ਜਦ ਤੱਕ ਹਾਰ। ਇਸੇ ਕਰਕੇ ਮਹਾਰਾਜ ਨਾ ਸ਼ਬਦ ਚ ਲਿਖਿਆ, ਕਾਮ ਕ੍ਰੋਧੇ ਨਗਰ ਬਹੁ ਭਰਿਆ, ਆ ਜਿਸਮ ਭਰਿਆ ਪਿਆ ਸੀ ਮਿਲ ਸਾਧੂ ਪਰੇ ਰਹਾਓ। ਤੂੰ ਪਹਿਲੀਆਂ ਤੁਕਾਂ ਹਨ, ਰਹਾਓ ਚ ਸਾਧੂ ਪ੍ਰਗਟ ਹੋਣਾ ਹੈ, ਲੇਕਿਨ ਉਸ ਪ੍ਰਗਟ ਕਿੱਥੇ ਹੋਣਾ ਹੈ? ਮਨੇ ਹਰ ਲਿਵ ਮੰਡਲ ਮੰਡਾ ਹੈ, ਮਨ ਨਹੀਂ ਹੈ ਮਨੇ ਹੈ, ਹਰ ਲਿਵ। ਜਦੋਂ ਮਨ ਨਾਲ ਲਿਵ ਦੀ ਅਵਸਥਾ ਚ ਮਨ ਚੜਿਆ ਦਸਵੇਂ ਦੁਆਰ, ਉਹ ਅਵਸਥਾ ਹੈ ਪਹਿਲਾਂ ਕਾਮ ਕ੍ਰੋਧ ਦੇ ਨਗਰ ਬਹੁ ਭਰਿਆ ਮੇਰੇ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ, ਕੋਈ ਪਿਛਲੇ ਪੂਰਬ ਵੀ ਜਨਮ ਦੇ ਕਰਮ ਸੀ, ਕੋਈ ਲੇਖਾ ਸੀ ਪਿਛਲਾ ਵੀ। ਪੂਰਬ ਲਿਖਤ ਗੁਰ ਪਾਇਆ, ਮਨੇ ਹਰ ਲੇਵ, ਪਰ ਅੰਦਰ ਹੀ ਮਿਲਿਆ ਗੁਰੂ ਬਾਹਰ ਨੇ। ਮਨੇ ਹਰ ਲੇਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ, ਹਿੰਦੂਆਂ ਚ ਅੰਜਲੀ ਕਰਦੀ, ਇੱਥੇ ਫਿਰ ਹਿੰਦੂਇਜ਼ਮ ਦਾ ਟੱਕਰ ਆ ਗਿਆ। ਕਰ ਅੰਜਲੀ ਸਾਧੂ ਪੁੰਨ ਵੱਡੇ ਕਰਦੇ ਸੀ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਾਵਤ। ਉਹ ਸਾਧੂ ਕੀ ਸਾਡੀ ਇਹ ਡੰਡਾਵਤ ਨਹੀਂ ਹੈ, ਬੰਦਨਾ ਹਰ ਬੰਦਨਾ ਗੁਣ ਗਾਵੋ। ਹੁਣ ਗੁਣ ਗਾਉਣਾ ਗੌੜਾ ਵਜਾਉਣਾ ਨਹੀਂ, ਜਦੋਂ ਨਾਮ ਜਪੇਗਾ ਉਹ ਬੰਦਨਾ ਹੈ, ਕਿਉਂਕਿ ਗੁਣ ਗਾਉਣਾ ਹੈ ਹੀ ਨਾਮ ਜਪਣ। ਬੰਦਨਾ ਹਰ ਬੰਦਨਾ ਗੁਣ ਗਾਓ, ਗੋਪਾਲ ਸਾਡੀ ਬੰਦਨਾ ਕੀ ਹੈ? ਨਾਮ ਜਪਣਾ। ਇਸ ਕਰਕੇ ਜਿਹੜਾ ਉਹ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡਾਓਤ ਪੁੰਨ ਵੱਡਾ ਹੈ, ਜਿਹੜਾ ਨਾਮ ਜਪ ਗਿਆ ਸਭ ਤੋਂ ਵੱਡਾ ਪੁੰਨ ਹੈ, ਇਹ ਹੈ ਸਾਧੂ ਦਾ ਰਹਾਓ ਦੀ ਤੁਕ। ਇਸ ਕਰਕੇ ਇੱਥੇ ਵੀ ਮਹਾਰਾਜ ਕਹਿੰਦੇ ਪੰਚ ਆਸਣ ਬਾਹਰ ਚੌਂਕੜੀ ਮਾਰਦੇ ਸੀ। ਮਹਾਰਾਜ ਨੇ ਰਹਾਓ ਦੀ ਤੁਕ ਚ ਕਿਤੇ ਚੌਂਕੜੀ ਲਿਖੀ ਨਹੀਂ, ਕਹਿੰਦੇ ਉੱਠ ਤੇ ਬੈਠ ਤੂੰ ਸੋਖ ਤੇ, ਕਿਉਂਕਿ ਗ੍ਰਿਸਤੀਆਂ ਸੀ, ਕੰਮ ਕਾਰ ਵੀ ਕਰਨਾ। ਹਰ ਇੱਕ ਚੀਜ਼ ਹਿੰਦੂਇਜ਼ਮ ਤੋਂ ਉਲਟ ਹੋਈ, ਕਿਤੇ ਵੀ ਚੌਂਕੜੀ ਮਾਰ ਕੇ ਨਾਮ ਨਹੀਂ ਜਪਣਾ ਲਿਖਿਆ, ਕਿਉਂਕਿ ਸਿੱਧਾਂ ਦਾ ਆਸਣ ਸੀ। ਮਹਾਰਾਜ ਕਹਿੰਦੇ ਜਿਹੜਾ ਮੇਰਾ ਆਸਣ ਹੈ ਉਹ ਕੀ ਹੈ? ਮਨ ਦਾ ਬੈਠਣਾ। ਕਿਉਂ? ਸਿੱਧ ਸਭਾ ਦੇ ਗੋਸ਼ ਦੇ ਵਿੱਚ ਹੀ ਕਹਿੰਦੇ ਵੀ ਸਭ ਤੋਂ ਵੱਡਾ ਸਿੱਧ ਹੋ ਜਾਂਦਾ ਸਿੱਧ ਸਭਾ ਕਰ ਆਸਣ ਬੈਠੇ, ਆਪਣੇ ਮਨ ਨੂੰ ਆਸਣ ਕਰਾ ਲਵੇ ਬਿਠਾ ਲਵੇ ਉਹ ਸਿੱਧ ਹੈ ਪੂਰਾ। ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਕੀ ਹੈ? ਉੱਥੇ ਨਾਮ ਦੇ ਜਕਾਰੇ ਚੱਲ ਰਹੇ, ਸੰਤ ਸਭਾ ਜੈਕਾਰ। ਤੇ ਗੁਰਸਿੱਖ ਸਭਾ ਕੀ ਹੈ? ਦੀਖਿਆ ਕਾ ਭਾਓ। ਇਸੇ ਕਰਕੇ ਗੁਰਸਿੱਖ ਦੀ ਬਜਾਏ ਸਿੰਘ ਸਭਾ ਲਹਿਰ ਤੁਰ ਪਈ, ਕਿਉਂਕਿ ਦੀਖੇ ਤੂੰ ਸਿੰਘ ਬਣ ਗਏ ਸੀ। ਮਹਾਰਾਜ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਸਿੱਖਾਂ ਤੋਂ ਸਿੰਘ ਬਣਾਤੇ ਸੀ, ਨਾ ਪਿੱਛੇ ਸਿੰਘ ਲਾ ਕੇ। ਇਸ ਕਰਕੇ ਸਿੰਘ ਸਭਾ ਲੈ ਅਸਲ ਸੀ। ਮਹਾਰਾਜ ਦੀ ਮਹੱਲੇ ਪਹਿਲੇ ਦੀ ਬਾਣੀ ਚ ਆਉਂਦੀ ਹੈ ਵੀ ਸੰਗਤ ਸਿੱਖਾਂ ਦੀ ਕੈਸੀ ਹੋਵੇ? ਜਿੱਥੇ ਦੀਖਿਆ ਕਾ ਭਾਓ, ਜਿਹੜਾ ਚੀਜ਼ ਦੀਖਿਤ ਹੁੰਦਾ ਹੈ, ਪੌੜ ਦਿੱਤੀ ਜਾਂਦੀ ਹੈ ਸ਼ਬਦ, ਉਹਦੇ ਜਪਣ ਦਾ ਭਾਵ ਹੋਵੇ। ਗੁਰਸਿੱਖ ਸਭਾ ਦੀਖਿਆ ਕਾ ਭਾਓ, ਮਹੱਲਾ ਪਹਿਲਾ। ਹੋਰ ਕੋਈ ਸਭਾ ਹੈ ਹੀ ਨਹੀਂ ਸਿੱਖਾਂ ਦੀ। ਜਿੱਥੇ ਪੋਲੀਟਿਕਸ ਰਗੜੀ ਜਾਂਦੀ ਹੈ, ਜਿੱਥੇ ਹੋਰ ਝਗੜੇ ਵਗੜੇ ਆ, ਮਾਜੀ ਕਹਿੰਦੇ ਉਹ ਗੁਰਸਿੱਖ ਸਭਾ ਹੀ ਨਹੀਂ ਹੈ, ਕਿਉਂਕਿ ਬਾਣੀ ਕਹਿ ਗੁਰਸਿੱਖ ਸਭਾ ਦੀਖਿਆ ਦਾ ਭਾਵ, ਜਿਹਨਾਂ ਨੂੰ ਦੀਖਿਆ ਦਾ ਭਾਵ ਹੈ ਉਹ ਤੇ ਸਭਾ ਮੰਨੀ ਗੁਰਸਿੱਖਾਂ ਦੀ। ਇਸ ਕਰਕੇ ਸਿੱਧ ਸਭਾ ਘਰ ਆਸਣ ਬੈਠੇ, ਸੰਤ ਸਭਾ ਜੈਕਾਰ। ਇਸੇ ਕਰਕੇ ਮਹਾਰਾਜ ਨੇ ਪਹਿਲੀ ਪੌੜੀ ਆਸਾ ਦੀ ਵਾਰ ਚ ਲਾਇਆ, ਆਪੀ ਨੇ ਆਪ ਸਾਜਿਓ ਆਪੀ ਨੀ ਰਚਿਓ ਨਾਉ, ਦੂਈ ਕੁਦਰਤ ਸਾਜੀਏ ਕਰ ਆਸਣ। ਡਿੱਠੋ ਚਾਓ, ਜਦੋਂ ਤੇਰੇ ਅੰਦਰ ਚਾਓ ਪੈਦਾ ਹੋ ਗਿਆ ਨਾਮ ਜਪਣ ਦਾ, ਔਰ ਤੂੰ ਉਹਨੂੰ ਰੱਬ ਨੂੰ ਦੇਖ ਲੈਂਦਾ, ਡਿੱਠੋ ਚਾਓ ਜਦੋਂ ਬੈਠ ਗਿਆ, ਕਰ ਆਸਣ ਡਿੱਠੋ ਚਾਓ ਦੂਈ ਕੁਦਰਤ ਸਾਜੀਏ, ਕਰ ਆਸਣ ਡਿੱਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੇ ਪਸਾਓ, ਤੂੰ ਜਾਣ ਹੋਈ ਸਭ ਸੈਂ ਦੇ ਲੈ ਸੀ ਜਿੰਦ ਕੋ ਆਓ। ਪਰ ਇਹ ਸਾਰੀਆਂ ਚੀਜ਼ਾਂ ਕਰ ਆਸਣ, ਜਿਹੜਾ ਆਸਣ ਕਰਨਾ ਹੈ ਸਾਰੀ ਗੁਰਬਾਣੀ ਵਿੱਚ ਹੀ ਜਿੱਥੇ ਆਸਣ ਦਾ ਲਫ਼ਜ਼ ਆਏਗਾ ਉੱਥੇ ਹੈ ਮਨ ਦਾ ਆਸਣ। ਇਸ ਕਰਕੇ ਇੱਥੇ ਵੀ ਮਹਾਰਾਜ ਕਹਿੰਦੇ ਨਿਚਲ ਆਸਣ ਮੇਰੀ ਚਿੰਤ, ਅੱਗੇ ਜਾਣ ਦਾ ਡੋਲਣਗਾ ਮਨ ਨਹੀਂ ਡੋਲੇਗਾ, ਨਿਚਲ ਆਸਣ ਮੇਰੀ ਚਿੰਤ ਨਾਹੀ ਡੋਲੇ, ਮਿਟ ਗਿਆ ਪ੍ਰਭ ਦੇਖਤ ਜਪੜ ਰਿਹਾ ਸੀ ਉਹ ਹਰ ਹਰ ਲੜੀ ਦਾ ਅਖੀਰਲਾ ਸ਼ਬਦ ਲੈ ਕੇ ਆਪਾਂ ਸ਼ਬਦ ਚੌਂਕੀ ਦਾ ਭੋਗ ਪਾਵਾਂਗੇ। ਤਾਂ ਅਖੀਰਲਾ ਸ਼ਬਦ ਹੈ ਵੀ ਅੰਮ੍ਰਿਤ ਨਹੀਂ ਬਣਨਾ ਜਿਨ ਚਿਕਰ ਸ਼ਬਦ ਨਹੀਂ ਜਪਣਾ। ਸ਼ਬਦ ਕਿਹੜਾ ਜਪਾਂਗੇ ਜੇ ਗੁਰੂ ਤੋਂ ਦੀਖਿਅਤ ਨਾ ਹੋਵਾਂਗੇ? ਦੀਖਿਅਤ ਅਗਲੇ ਨਾਲ ਨਹੀਂ ਕਰਨਾ ਜੇ ਸ਼ਬਦ ਸੂਰਤ ਨਹੀਂ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹਾਰਡ ਐਂਡ ਫਾਸਟ ਲਾਈਨ ਕੱਢ ਦਿੱਤੀ ਹੈ ਵੀ ਜਿਹੜੇ ਪੰਜ ਸਿੰਘ ਦੀਖਿਅਤ ਦੇਣ ਵਾਲੇ ਹੋਣਗੇ ਉਹ ਪੰਜ ਪਿਆਰੇ ਨਹੀਂ ਹਨ। ਪੰਜ ਪਿਆਰੇ ਹੀ ਸੀ, ਇਹ ਵੀ ਇੱਕ ਵੱਡਾ ਸਿੱਖੀ ਚ ਭੁਲੇਖਾ ਪਿਆ। ਪੰਜ ਪਿਆਰੇ ਉਹ ਹੀ ਸੀ, ਬਾਅਦ ਚ ਪੰਜ ਸਿੰਘ ਹੈ। ਪੰਜ ਸਿੰਘ ਜੋ ਅੰਮ੍ਰਿਤ ਦੇਵੇ ਤਾਂ ਕੋਈ ਸ਼ੱਕ ਚਿੰਤਪੁਰਨ ਦੇਵੇ। ਨਵਾਬ ਕਪੂਰ ਸਿੰਘ ਨੇ ਆਲਾ ਸਿੰਘ ਨੂੰ ਆਲੇ ਬਾਬੇ ਆਲੇ ਨੂੰ ਪੌਲ ਦਿੱਤੀ। ਇਸ ਕਰਕੇ ਨਵਾਬ ਕਪੂਰ ਸਿੰਘ ਦੇ ਘੋੜੇ ਦੇ ਉੱਤੇ ਸਦਾ ਹੀ ਖੰਡਾ ਬਾਟਾ ਲਟਕਦਾ ਰਹਿੰਦਾ ਸੀ, ਚਾਰ ਸਿੰਘ ਹੋਰ ਲੈ ਕੇ ਪੰਜਵਾਂ ਆਪ ਸ਼ਾਮਿਲ ਹੋ ਕੇ ਵਰਤਾ ਦਿੰਦੇ ਸੀ। ਜਿਹੜਾ ਇਹ ਰਾਮ ਚੰਦਰ ਤੇ ਲਛਮਣ ਦੇ ਸਾਂਗਾਂ ਨੂੰ ਪੰਜ ਪਿਆਰੇ ਬਾਣ ਆ ਕੇ ਕੱਢਦੇ ਹਨ ਹਿੰਦੂ ਜੀ। ਪੰਜ ਪਿਆਰਿਆਂ ਦਾ ਜਿੱਦਾਂ ਰਾਮ ਚੰਦ ਬਨਵਾਸ ਗਏ, ਸੀਤਾ ਉਹ ਰਾਮ ਚੰਦ ਦਾ ਹੂ ਹੂ ਲਿਬਾਸ, ਉਹ ਰਾਮ ਚੰਦ ਦੇ ਉਹ ਜਿੱਦਾਂ ਹੈਰਾਨ ਹੈ ਦੇਖ ਕੇ ਸਿੱਖੀ ਨੂੰ ਕਿੱਧਰ ਨੂੰ ਸਿੱਖੀ ਤੁਰੀ ਜਾ ਰਹੀ ਹੈ, ਉਸ ਲਿਬਾਸ ਜਾਂ ਉਸ ਉਹ ਸਾਂਗ ਕੱਢਣ ਚ ਕੁਛ ਨਹੀਂ ਰੱਖਿਆ। ਜਦ ਤੱਕ ਕਿ ਜਿਹੜੇ ਪੰਜ ਸਿੰਘ ਨੇ ਚੌਕੜ ਮੁੱਲ ਅਣਾਇਆ ਬੈ ਚੌਂਕੇ ਪਾਇਆ, ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਸੀਗਾ, ਉਹ ਮੂਹਾ ਉਹ ਝੜ ਪਿਆ ਬੇ ਤੱਗਾ ਗਿਆ। ਜਦ ਤੱਕ ਉਹਨਾਂ ਜਿਹੜੀ ਛਕਾਉਣ ਵਾਲੇ ਹਨ ਜਿਹਨਾਂ ਨੂੰ ਤੁਸੀਂ ਪੰਜ ਪਿਆਰੇ ਕਹਿੰਦੇ ਹੋ, ਲੱਖ ਚੋਰੀਆਂ, ਲੱਖ ਯਾਰੀਆਂ, ਲੱਖ ਕੂੜੀਆਂ, ਲੱਖ ਦਾਲ, ਲੱਖ ਠੱਗੀਆਂ ਪੈਨਾਮੀਆਂ, ਰਾਤ ਦਿਨ ਸਜੀ ਨਾਲ ਤੱਗ ਕਪਾਹ ਕੱਤਿਆ ਬਾਹਮਣ ਵੱਟੇ ਆਏ ਕੋਹ ਬੱਕਰ।